पटना शहर बिखे पावलयो, पटना शहर बिखे पावलयो। पटना शहर बिखे पावलयो, 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 पटना शहर बिखे पावलयो,
पटना शहर बिखे पावलयो, पटना शहर बिखे पावलयो।
तई प्रकाश हमारा पायो, तई प्रकाश हमारा पायो, तई प्रकाश हमारा पायो, तई प्रकाश हमारा पायो, पटना शहर बिखे पावलयो, पटना शहर बिखे पावलयो।
तनकल गीतर पिता
पटना शहर बिखे पावलयो, पटना शहर बिखे पावलयो। मुरपित पूरब कियस पयाना, पात पात के तीरथ नाना, मुरपित पूरब कियस पयाना, पात पात के तीरथ नाना, जब ही जात त्रिवेणी पे, जब ही जात दान दिन कर बिताए, पटना शहर बिखे पावलयो, पटना शहर बिखे पावलयो,
जब सारे
पटना शहर बिखे पावलयो, पटना शहर बिखे पावलयो।
पटना
मधुर देश हम को ले आए, पांत पांत
जाए दास बोले दास दे नाल सारा जो जत्था तुहाडा ही बोलेगा, दूजी वारी सारे वीर ते तीजी वारी सारियां बीबियां पैण गज के बोलियो जी।
जिथे जाए बहे मेरा सतगुरु,
जम्मू बीबियो महाराज सच्चे पातशाह जी दे प्रेम दे विच ते आखो सतनाम श्री वाहिगुरु। अज दे दिन मेरे धन गुरु गोबिंद सिंह महाराज सच्चे पातशाह जी ने नौवें गुरु नानक धन गुरु तेग बहादुर महाराज जी दे घर धन धन माता गुजरी जी की पावन पवित्र कुख तो अज के दिन अवतार धारे है। अवतार पटना शहर दियां गलियां नूं सुभाग प्राप्त होया है धन खवाउण दा। क्यों? जिथे जाए बहे मेरा सतगुरु सो थान सुहावा राम राज। सा धरती पई हरियावली जिथे मेरा सतगुर बैठा है। ओ पटना शहर दियां गलियां अज कण कण भी उस गली दा शुकराने च भिज रहा है। आप निरंकार धन कलगीधर पिता जी ने अज दे दिन पटना शहर की धरती ते अवतार धारिया। साहबां दियां वड़ियाईयां कर रहे हो। इह गुरपुरब नूं मनाउण दा भाव मकसद केवल इको ही हुंदा है कि इत्थों जदों भी उठो संगत चों समाप्ति तों बाद कुछ ना कुछ झोलियां भरियां होण, गुरबाणी के अनमोल खजाने चों ਕੁਝ ਨਾ ਕੁਝ ਹੀਰੇ ਲਾਲਾਂ ਦਾ ਵਣਜ ਕਰਕੇ ਆਪੋ ਆਪਣੇ ਘਰਾਂ ਨੂੰ ਖੜੀਏ, ਤਾਂ ਹੀ ਗੁਰਪੁਰਬ ਮਨਾਉਣ ਦਾ ਲਾਭ ਹੈ। ਤਾਂ ਹੀ ਨਹੀਂ ਤੇ ਦਾਸ ਅੱਗੇ ਵੀ ਬੇਅੰਤ ਵਾਰੀ ਇਹ ਬਚਨ ਕਰਦਾ ਹੈ ਕਿ ਆਮ ਅਸੀਂ ਕਹਿੰਦੇ ਗੁਰਪੁਰਬ ਫਲਾਣੀ ਥਾਂ 'ਤੇ ਫਲਾਣਾ ਮਨਾਇਆ ਜਾ ਰਿਹਾ, ਮਹਾਂਪੁਰਸ਼ ਕਹਿੰਦੇ ਗੁਰਪੁਰਬ ਕੋਈ ਰੁੱਸੇ ਨਹੀਂ ਹੁੰਦੇ ਜਿਹੜੇ ਤੂੰ ਮਨਾਉਣੇ ਨੇ। ਗੁਰਪੁਰਬ ਮਨਾਉਣ ਤੋਂ ਭਾਵ ਕੀ ਹੈ, ਇੱਥੇ ਆ ਅਤੇ ਆਪਣੇ ਮਨ ਨੂੰ ਮਨਾ ਕੇ ਲੈ ਜਾ, ਜਦੋਂ ਮਨ ਮੰਨ ਗਿਆ ਫਿਰ ਸਭ ਕੁਝ ਮੰਨੇ। ਆਖੋ ਸਤਨਾਮ, ਮਨ ਮੰਨ ਗਿਆ ਪਿਆਰੇ। ਕਲਗੀਧਰ ਪਿਤਾ ਜੀ ਦੀਆਂ ਵਡਿਆਈਆਂ ਕਰ ਰਹੇ ਉਹ ਸਾਹਿਬਾਂ ਦਾ ਆਗਮਨ ਪੁਰਬ ਹੈ ਅਤੇ ਪਰਸੋਂ ਰਾਤ ਤੋਂ ਇੱਕ ਪ੍ਰਕਰਨ ਆਰੰਭ ਹੋਇਆ ਹੈ ਲੜੀਵਾਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਪਿਤਾ ਜੀ ਨੇ ਸਾਡੇ ਭਲੇ ਦੇ ਲਈ 52 ਬਚਨ ਕੀਤੇ ਨੇ, ਜਿਹੜੇ ਬਚਨ ਧੰਨ ਬਾਬਾ ਬੁੱਢਾ ਜੀ ਦੇ ਪੜਪੋਤਰੇ ਬਾਬਾ ਰਾਮ ਕੁਏਰ ਜੀ ਨੇ ਅੰਕਿਤ ਕੀਤੇ ਨੇ ਸਾਡੇ ਭਲੇ ਦੇ ਲਈ ਬਚਨ। ਉਹਨਾਂ ਬਚਨਾਂ 'ਚੋਂ 2 ਬਚਨਾਂ ਦੀ ਸੇਵਾ ਸਤਿਗੁਰੂ ਲੈ ਚੁੱਕੇ ਨੇ, ਹੁਣ 3 ਦੀ ਵਾਰੀ ਹੈ। ਕੁਝ ਸਰੀਰ ਨਵੇਂ ਆਏ ਹੁੰਦੇ, ਨਹੀਂ ਪਤਾ ਹੁੰਦਾ, ਉਹਨਾਂ ਦੀ ਵੀ ਲੜੀ ਜੁੜ ਜਾਵੇ। ਕੇਵਲ ਪਹਿਲੇ 2 ਬਚਨ ਬੋਲ ਕੇ ਲੰਘ ਰਹੇ ਹਾਂ, ਉਸ ਤੋਂ ਬਾਅਦ ਅੱਜ 3 ਬਚਨ ਦੀ ਵਾਰੀ ਹੈ। ਪਹਿਲਾ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ 'ਚੋਂ ਨਿਕਲਿਆ ਹੋਇਆ ਸਾਡੇ ਭਲੇ ਦੇ ਲਈ, ਸਿਖਾ ਮੇਰਾ ਅਖਵਾਉਣਾ ਹੈ ਅਤੇ ਸਭ ਤੋਂ ਪਹਿਲਾਂ ਤੈਨੂੰ ਹੁਕਮ ਹੈ ਕਿਰਤ ਧਰਮ ਦੀ ਕਰਨੀ ਹੈ। ਆਖੋ ਸਤਨਾਮ, ਕਿਰਤ ਧਰਮ ਦੀ। ਕਿਉਂ ਮਹਾਰਾਜ ਨੇ ਪਹਿਲਾ ਬਚਨ ਕੀਤਾ? ਕਿਉਂਕਿ ਕਿਰਤ ਦਾ ਬਹੁਤ ਵੱਡਾ ਸੰਬੰਧ ਹੈ ਸਾਡੇ ਧਰਮ ਦੇ ਨਾਲ। ਇਹਦੀ ਪੂਰੀ ਡਿਟੇਲ ਪਰਸੋਂ ਰਾਤੀਂ ਤੁਸੀਂ ਸਰਵਣ ਕਰ ਚੁੱਕੇ ਹੋ। ਦੂਸਰਾ ਬਚਨ ਮੇਰੇ ਸਾਹਿਬਾਂ ਨੇ ਕੀਤਾ, ਜਿਹਦੀ ਸਤਿਗੁਰੂ ਨੇ ਸੇਵਾ ਕੱਲ੍ਹ ਰਾਤੀਂ ਲਈ ਸੀ, ਦਸਵੰਧ ਦੇਣ। ਦਸਵੰਧ ਇਹਦੀ ਵੀ ਪੂਰੀ ਡਿਟੇਲ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਂਝੀ ਹੋ ਚੁੱਕੀ। ਬਾਕੀ ਬਾਅਦ 'ਚੋਂ ਜਿਨ੍ਹਾਂ ਨੇ ਨਹੀਂ ਸੁਣੀ ਉਹ ਟੇਪਾਂ ਦਾ ਵੀ ਆਨੰਦ ਮਾਣ ਸਕਦੇ ਹੋ। ਟੀ ਸੀਰੀਜ਼ ਵਾਲੇ ਸਾਰੀ ਇਹ ਆਡੀਓ ਵੀਡੀਓ ਕਰ ਰਹੇ ਨੇ। ਹੁਣ 3 ਬਚਨ ਦੀ ਵਾਰੀ ਹੈ, ਉਹ 3 ਬਚਨ ਕਿਹੜਾ? ਇੱਕ ਵਾਰੀ ਦਾਸ ਦਾ ਚਿੱਤ ਆਇਆ, ਸਾਰੀ ਸੰਗਤ ਬੋਲਿਓ, ਇਹ ਬਚਨ ਤੋਂ ਗੱਲ ਤੁਰ ਪਈ ਅਤੇ ਕੁਦਰਤੀ ਇਹ ਪੰਗਤੀਆਂ ਦਾਸ ਨੂੰ ਚੇਤੇ ਆਈਆਂ ਜੀ। ਸਾਰੇ ਬੋਲਿਓ ਜੀ ਪਿਆਰੇ।
ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ,
ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਮਾਰੇ,
ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ,
ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ,
ਨਿਰਗੁਣ ਨਿਸਤਾਰੇ
ਵਾਹਿਗੁਰੂ,
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 ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ,
ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ,
ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ, ਮਹਾਂ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ, ਸਤਿਗੁਰ ਬਚਨ ਤੁਮਾਰੇ, ਹੋ ਜਨਮ ਪਵੰਤੇ ਜਨਮ ਪਵੰਤੇ ਨਰਕ ਪੜੰਤੇ, ਤਿਨ ਕੇ ਕੁੱਲ ਉਧਾਰੇ ਬਚਨ ਤੁਮਾਰੇ, ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖਿਨ ਖਿਨ ਵਾਰੇ ਸਤਿਗੁਰ ਬਚਨ ਤੂੰ ਆਰੇ ਸਤਿਗੁਰ ਬਚਨ ਤੂੰ ਆਰੇ
ਸਤਿਗੁਰ ਬਚਨ ਤੂੰ ਆਰੇ ਸਤਿਗੁਰ ਬਚਨ ਤੂੰ ਆਰੇ
ਬੜੋ ਸਾਰੇ
ਸਤਿਗੁਰ ਬਚਨ ਤੂੰ ਆਰੇ ਸਤਿਗੁਰ ਬਚਨ ਤੂੰ ਆਰੇ
ਸਤਿਗੁਰ ਬਚਨ ਤੂੰ ਆਰੇ ਸਤਿਗੁਰ ਬਚਨ ਤੂੰ ਆਰੇ
ਪਿਆਰਿਓ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਇਹ ਬਚਨਾਂ ਨੂੰ ਕੋਈ ਸੰਭਾਲੇ ਫੇਰ ਜੀ ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ ਇਹ ਬਚਨ ਜੋ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਅੱਜ ਤੀਸਰੇ ਬਚਨ ਦੀ ਵਾ ਰਹੀ ਹੈ ਪਹਿਲਾ ਕਿਰਤ ਧਰਮ ਦੀ ਕਰਨੀ ਦੂਜਾ ਦਸਵੰਧ ਦੇਣਾ ਅਤੇ ਤੀਸਰਾ ਬਚਨ ਮੇਰੇ ਸਤਿਗੁਰੂ ਧੰਨ ਕਲਗੀਧਰ ਪਿਤਾ ਜੀ ਨੇ ਕੀਤਾ ਕੰਠ ਕਰਨੀ ਗੁਰਬਾਣੀ ਆਖੋ ਸਤਨਾਮ
ਵਾਹਿਗੁਰੂ
ਇਹ ਤੀਜਾ ਬੜਾ ਹੀ ਕੀਮਤੀ ਬਚਨ ਜੀ ਕੰਠ ਕਰਨੀ ਗੁਰਬਾਣੀ ਕਿਉਂ ਕੰਠ ਕਰਨੀ ਹੈ ਅੱਜ ਨਹੀਂ ਸੰਗਤ ਬੈਠੀ ਹੋ ਮੰਨ ਲਓ ਤੁਹਾਡੇ 'ਚ ਕੋਈ ਲੱਖਾਂ ਪਤੀ ਹੋਵੇ ਕਰੋੜਾਂ ਪਤੀ ਹੋਵੇ ਕਿਸੇ ਦੁਕਾਨ 'ਤੇ ਚਲਿਆ ਜਾਵੇ ਮੈਨੂੰ ਆ ਫਲਾਣੀ ਚੀਜ਼ ਦੇ ਅਤੇ ਦੁਕਾਨਦਾਰ ਇਹ ਨਹੀਂ ਵੇਖਦਾ ਕਿ ਤੂੰ ਕਿੰਨੇ ਕਰੋੜਾਂ ਪਤੀ ਹੈ ਕਿ ਲੱਖਾਂ ਪਤੀ ਕਿੰਨੇ ਤੇਰੇ ਘਰ ਪਏ ਨੇ ਨਹੀਂ ਉਹ ਕਹਿੰਦਾ ਖੀਸੇ 'ਚ ਕਿੰਨੇ ਪਾ ਕੇ ਲਿਆਇਆ ਹੱਥੋਂ ਸਤਨਾਮ ਜੇ ਇਹ ਸੌਦਾ ਲੈਣ ਆਇਆ ਇੰਨੇ ਪੈਸੇ ਹੈਣ ਤੇਰੀ ਜੇਬ 'ਚ ਹੈਣ ਜੇ ਤੁਸੀਂ ਕਹੋ ਨਹੀਂ ਭਾਈ ਮੇਰੇ ਕੋਲ ਇੰਨੇ ਪੈਸੇ ਸੌਦਾ ਖਰੀਦਣ ਜੋਗੇ ਤਾਂ ਨਹੀਂ ਘਰ ਬਹੁਤ ਪਏ ਨੇ ਅਤੇ ਦੁਕਾਨਦਾਰ ਵੀ ਸਿਰ ਫੇਰ ਦੇਗਾ ਤੇਰੇ ਘਰ ਪਿਆਂ ਨੂੰ ਮੈਂ ਕੀ ਕਰਾਂ ਮੈਨੂੰ ਤਾਂ ਲੋੜ ਤੇਰੇ ਜਿਹੜੇ ਜੇਬ 'ਚ ਲੈ ਕੇ ਆਇਆ ਉਹਨਾਂ ਦੀ ਇਹ ਦੇਹ 'ਤੇ ਲੈ ਜਾ ਆਖੋ ਸਤਨਾਮ ਇਹ ਮਹਾਂਪੁਰਸ਼ ਮਿਸਾਲ ਦਿੰਦੇ ਸੀ ਕਹਿੰਦੇ ਜਿਵੇਂ ਬਾਜ਼ਾਰ ਦੇ ਵਿੱਚੋਂ ਸਮਾਨ ਲੈਣ ਦੇ ਲਈ ਪੈਸਾ ਗੰਠ 'ਚ ਚਾਹੀਦਾ ਅਤੇ ਮਹਾਂਪੁਰਸ਼ ਕਹਿੰਦੇ ਸੀ ਪੈਸਾ ਗੰਠ ਅਤੇ ਗੁਰਬਾਣੀ ਕੰਠ ਆਖੋ ਸਤਨਾਮ ਗੁਰਬਾਣੀ ਕੰਠ ਕਰਨ ਦੀ ਵੀ ਬੜੀ ਲੋੜ ਜੇ ਬਹੁਤ ਬਹੁਤ ਗੁਰਬਾਣੀ ਕੰਠ ਬਹੁਤ ਬਹੁਤ ਲੋੜ ਹੈ ਅੱਜ ਕੱਲ੍ਹ ਇਸ ਚੀਜ਼ ਦੀ ਘਾਟ ਹੈ ਘਾਟ ਗੁਰਬਾਣੀ ਕੰਠ ਕਰਨ ਦੀ ਕੰਠ ਕਰਨ ਦੀ ਔਰ ਕੰਠ ਕਰਨ ਦੇ ਇੰਨੇ ਲਾਭ ਨੇ ਇੰਨੇ ਲਾਭ ਕਿ ਜਿਹੜਾ ਵੀ ਆਪਣੀ ਜਵਾਨੀ ਦੀ ਉਮਰ 'ਚ ਜਾਂ ਬਚਪਨੇ ਦੀ ਉਮਰ 'ਚ ਗੁਰਬਾਣੀ ਕੰਠ ਕਰਦਾ ਨਾ ਫਿਰ ਬੁਢਾਪੇ ਵੇਲੇ ਪਰੇਸ਼ਾਨੀ ਨਹੀਂ ਕੋਈ ਆਉਂਦੀ ਕਾਰਨ ਕੀ ਜਦੋਂ ਹੁਣ ਉਹ ਅਵਸਥਾ ਆ ਗਈ ਨੈਨੋ ਨੀਰ ਬਏ ਤਨ ਖੀਨਾ ਭਏ ਕੇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ ਜੇ ਉਸ ਵੇਲੇ ਜੇ ਇਸ ਵੇਲੇ ਨੈਣਾ ਤੋਂ ਜੋਤ ਵੀ ਜਾ ਰਹੀ ਜੇ ਕਿਤੇ ਗੁਰਬਾਣੀ ਪਹਿਲੇ ਕੰਠ ਕੀਤੀ ਹੋਏਗੀ ਤਾਂ ਫਿਰ ਗੁਰਬਾਣੀ ਦਾ ਲੜ ਛੁੱਟੇਗਾ ਨਹੀਂ ਆਖੋ ਸਤਨਾਮ ਗੁਰਬਾਣੀ ਨੂੰ ਆਪਣੀ ਯਾਦ ਦਾ ਇੱਕ ਅੰਗ ਬਣਾਓ ਅੰਗ ਗੁਰਬਾਣੀ ਨੂੰ ਜ਼ਰੂਰ ਕੰਠ ਕਰਿਆ ਕਰੋ ਜ਼ਰੂਰ ਯਾਦ ਦਾ ਅੰਗ ਬਣਾਓ ਜਿਵੇਂ ਆਪਾਂ ਛੋਟੇ ਸਾਂ ਨਾ ਛੋਟੇ ਸਕੂਲ 'ਚ ਪੜ੍ਹਦੇ ਸਾਂ ਅਤੇ ਟੀਚਰ ਨੇ ਸਾਨੂੰ ਪਹਾੜੇ ਯਾਦ ਕਰਾਏ ਸੀ ਪਹਾੜੇ ਯਾਦ ਹੋਏਗਾ ਤੁਹਾਨੂੰ ਪਹਾੜੇ ਆ ਦੂਣੀ ਦਾ ਹੀ ਹੈ ਤੇ ਤਿੰਨ ਦਾ ਹੀ ਹੈ ਚਾਰ ਦਾ ਹੈ ਪੰਜ ਦਾ ਪਹਾੜੇ ਯਾਦ ਕਰਾਏ ਸੀ ਪਹਾੜੇ ਜਿਨ੍ਹਾਂ ਨੇ ਅਤੇ ਉਸ ਵੇਲੇ ਉਹ ਪਹਾੜੇ ਯਾਦ ਕੀਤੇ ਅੱਜ ਉਹ ਪਹਾੜੇ ਯਾਦ ਦਾ ਅੰਗ ਬਣੇ ਨੇ ਹੱਕ ਸਤਨਾਮ ਜਦੋਂ ਕੋਈ ਜੋੜ ਲਾਉਣਾ ਹੈ ਜਾਂ ਕੁਝ ਕਰਨਾ ਹੈ ਫਿਰ ਵਿਸਰਦਾ ਨਹੀਂ ਉਹ ਅੰਗ ਬਣੇ ਨੇ ਅੰਗ ਗੁਰਬਾਣੀ ਨੂੰ ਵੀ ਆਪਣੀ ਯਾਦ ਦਾ ਅੰਗ ਬਣਾ ਵਿਸਰੇ ਨਾ ਵਿਸਰੇ ਨਾ ਪਰ ਗੁਰਬਾਣੀ ਨੂੰ ਕੰਠ ਕਰਨਾ। ਔਰ ਇੱਕ ਬੇਨਤੀ ਜਿਹਦੇ 'ਚ ਖਾਸ ਕਰਕੇ ਕੇਵਲ ਗੁਰਬਾਣੀ ਆਪ ਹੀ ਕੰਠ ਨਾ ਕਰਿਓ, ਇਹ ਢੰਡੋਰਾ ਆਪਣੇ ਬੱਚਿਆਂ ਤਾਈਂ ਵੀ ਜ਼ਰੂਰ ਦੇਣਾ। ਹੱਖ ਸਤਨਾਮ ਬੱਚਿਆਂ ਤਾਈਂ ਵੀ, ਜਿੱਥੇ ਆਪ ਕੰਠ ਕਰਨੀ ਹੈ ਉੱਥੇ ਬੱਚਿਆਂ ਨੂੰ ਵੀ ਕੰਠ ਕਰਾਓ। ਅਤੇ ਗੁਰਬਾਣੀ ਕੰਠ ਕਰਾਉਣ ਦੇ ਪਿੱਛੇ ਭਾਵੇਂ ਬੱਚੇ ਨੂੰ ਥੋੜ੍ਹਾ ਬਹੁਤ ਲਾਲਚ ਵੀ ਦੇਣਾ ਪਵੇ ਅਤੇ ਤਾਂ ਵੀ ਪਿੱਛੇ ਨਾ ਹੋਇਓ ਗੁਰਬਾਣੀ ਕੰਠ ਕਰਾਉਣ ਪਿੱਛੇ। ਆ ਸਿੱਖਿਆ ਮਿਲਦੀ ਹੈ ਭਗਤ ਫਰੀਦ ਦੀ ਮਾਂ ਕੋਲੋਂ। ਫਰੀਦ ਪੁੱਤਰ ਨਮਾਜ਼ ਪੜ੍ਹਿਆ ਕਰ। ਮਾਂ ਮੈਂ ਨਮਾਜ਼ ਪੜ੍ਹਾਂਗਾ ਤਾਂ ਮਿਲੂਗਾ ਕੀ? ਅਤੇ ਉਸ ਵੇਲੇ ਮਾਂ ਨੂੰ ਪਤਾ ਸੀ ਛੋਟੀ ਉਮਰ ਇਹਦੀ ਸ਼ੱਕਰ ਨਾਲ ਪ੍ਰੇਮ ਹੈ। ਅਤੇ ਮਾਂ ਕਹਿੰਦੀ ਪੁੱਤਰ ਤੂੰ ਨਮਾਜ਼ ਪੜ੍ਹਿਆ ਕਰ ਅਤੇ ਅੱਲਾ ਤੈਨੂੰ ਸ਼ੱਕਰ ਦੇਵੇਗਾ। ਹੱਖ ਸਤਨਾਮ। ਹੁਣ ਕੀ ਹੈ ਸ਼ੱਕਰ ਦਾ ਦਿੱਤਾ ਛੋਟਾ ਜਿਹਾ ਲਾਲਚ, ਛੋਟਾ ਜਿਹਾ ਲਾਲਚ। ਜਦੋਂ ਫਰੀਦ ਨੇ ਬਹਿਣਾ ਨਮਾਜ਼ ਪੜ੍ਹਨ ਅਤੇ ਮਾਂ ਨੇ ਸ਼ੱਕਰ ਦੀ ਪੁੜੀ ਰੱਖ ਦੇਣੀ ਕੋਲ, ਅਤੇ ਉਹ ਦਿੱਤਾ ਛੋਟਾ ਜਿਹਾ ਸ਼ੱਕਰ ਦਾ ਲਾਲਚ, ਅੱਜ ਭਗਤ ਫਰੀਦ ਨੂੰ ਗੁਰੂ ਗ੍ਰੰਥ ਸਾਹਿਬ 'ਚ ਵਾ ਗਿਆ ਜੇ। ਗੱਜ ਕੇ ਆਖੋ ਸਤਨਾਮ। ਜਿੱਥੇ ਅੱਜ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹੋ ਭਗਤ ਫਰੀਦ ਵੀ ਵਿੱਚ ਬੈਠਾ, ਅਤੇ ਕਾਰਨ ਕੀ? ਕੇਵਲ ਮਾਂ। ਕਾਰਨ ਕੀ? ਬੈਠਣ ਦਾ ਇੱਕ ਮਾਂ, ਅਤੇ ਦੂਜਾ ਜਿਹੜਾ ਮਾਂ ਨੇ ਅੱਲਾ ਦੇ ਨਾਲ ਜੋੜਨ ਦੇ ਵਿੱਚ ਛੋਟਾ ਜਿਹਾ ਲਾਲਚ ਦੇ ਦਿੱਤਾ, ਪੁੱਤਰ ਨਮਾਜ਼ ਪੜ੍ਹ ਅਤੇ ਅੱਲਾ ਸ਼ੱਕਰ ਦੇਵੇਗਾ। ਬੇਸ਼ੱਕ ਥੋੜ੍ਹਾ ਬਹੁਤ ਲਾਲਚ ਵੀ ਦੇਣਾ ਪਵੇ ਅਤੇ ਪਛਾਣ ਨਾ ਟਿਓ ਨਾ ਟਿਓ। ਆ ਭਾਈ ਸਾਹਿਬ ਜੀ ਨੇ ਬਚਨ ਸੁਣਾਇਆ, ਸਤਿਕਾਰਯੋਗ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਨੇ। ਕਹਿੰਦੇ ਜਦੋਂ ਅਮਰੀਕਾ ਗਏ ਅਤੇ ਸ਼ਾਇਦ ਮੈਰੀਲੈਂਡ ਕਿ ਕਿਹੜੀ ਜਗ੍ਹਾ ਦਾ ਉਹਨਾਂ ਨੇ ਨਾਂ ਦੱਸਿਆ ਉਹ ਮੈਂ ਵਿਸਰ ਗਿਆ। ਕਹਿੰਦੇ ਇੱਕ ਗੁਰਦੁਆਰੇ 'ਚ ਬੈਠੇ, ਅਜੇ ਕੀਰਤਨ 5-10 ਮਿੰਟ ਬਾਅਦ ਸ਼ੁਰੂ ਕਰਨਾ ਸੀ, ਕੋਈ ਜੱਥਾ ਲੱਗਾ ਸੀ ਕੀਰਤਨ ਕਰ ਰਿਹਾ ਸੀ। ਕਹਿੰਦੇ ਜਦੋਂ ਗੁਰਦੁਆਰੇ ਸਾਹਿਬ 'ਚ ਬੈਠੇ ਅਤੇ ਗੁਰਦੁਆਰਾ ਸਾਹਿਬ ਦੇ ਨਾ ਬਿਲਕੁਲ ਸਾਹਮਣੇ ਦੀਵਾਰ ਦੇ ਉੱਪਰ ਇੱਕ ਵੱਡਾ ਸਾਰਾ ਬੋਰਡ ਲੱਗਾ, ਅਤੇ ਬੋਰਡ ਦੇ ਉੱਪਰ ਨਾ ਸੁਨਹਿਰੀ ਅੱਖਰਾਂ 'ਚ ਨਾ 7-8 ਨਾਂ ਲਿਖੇ, 7-8 ਨਾਂ, 8 ਤੱਕ ਨਾਂ ਲਿਖੇ ਨੇ। ਉਸ ਤੋਂ ਬਾਅਦ ਫਿਰ 9, 10, 11, 12, 13 ਅੰਕ ਵਗੇ ਨੇ, ਗਿਣਤੀ ਵਗੀ ਹੈ, ਪਰ ਅੱਗੇ ਨਾਂ ਨਹੀਂ ਲਿਖੇ, ਜਗ੍ਹਾ ਖਾਲੀ ਛੱਡੀ ਹੋਈ ਹੈ। ਕਹਿੰਦੇ ਉਸ ਵੇਲੇ ਮੈਂ ਆਪਣੇ ਮਨ 'ਚ ਸੋਚਿਆ ਕਿ ਇਹ ਕਮੇਟੀ ਦੇ ਬੰਦਿਆਂ ਦੇ ਨਾਂ ਲਿਖੇ ਨੇ, ਪ੍ਰਬੰਧਕਾਂ ਦੇ ਨਾਂ ਲਿਖੇ ਨੇ, ਕੀ ਲਿਖਿਆ? ਸੁਨਹਿਰੀ ਅੱਖਰਾਂ 'ਚ ਲਿਖੇ ਨੇ ਨਾਂ। ਅਤੇ ਕਹਿੰਦੇ ਜੇ ਕਮੇਟੀ ਦੇ ਬੰਦਿਆਂ ਦੇ ਵੀ ਲਿਖੇ ਆਉਣ ਫਿਰ ਪੂਰੇ ਲਿਖਣ, ਅਗਾਂਹ ਖਾਲੀ ਅੰਕ ਛੱਡਣ ਦੀ ਲੋੜ ਹੀ ਨਹੀਂ, ਧਿਆਨ ਦੇਣਾ। ਕਹਿੰਦੇ ਰਿਹਾ ਨਾ ਗਿਆ ਅਤੇ ਮੈਂ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੂੰ ਪੁੱਛ ਲਿਆ, ਭਾਈ ਸਾਹਿਬ ਇਹ ਬੋਰਡ ਲੱਗਾ ਅਤੇ ਬੋਰਡ ਵੱਲ ਵੇਖ ਕੇ ਮੈਂ ਬੜਾ ਹੈਰਾਨ ਹੋ ਰਿਹਾ, ਸੁਨਹਿਰੀ ਅੱਖਰਾਂ 'ਚ ਨਾਂ ਲਿਖੇ ਨੇ ਇੱਥੇ, 8 ਤੱਕ ਹਿੰਸੇ ਵਗੇ ਨੇ ਨਾਂ ਲੱਗੇ, ਨਾਂ ਲਿਖੇ ਨੇ, ਬਾਕੀ ਹਿੰਸਿਆਂ ਦੇ ਅੱਗੇ ਨਾਂ ਨਹੀਂ ਲਿਖੇ, ਖਾਲੀ ਛੱਡੇ ਨੇ, ਕੀ ਕਾਰਨ ਹੈ, ਕਿਹਨਾਂ ਦੇ ਨਾਂ ਨੇ? ਅਤੇ ਉਸ ਵੇਲੇ ਉੱਥੋਂ ਦਾ ਗ੍ਰੰਥੀ ਸਾਹਿਬ ਗੁਰੂ ਕਾ ਵਜ਼ੀਰ ਕੀ ਕਹਿਣ ਲੱਗੇ ਕਿ ਭਾਈ ਸਾਹਿਬ ਆ ਤਕਰੀਬਨ 1.5 ਮਹੀਨਾ ਹੋਇਆ ਸਾਡੇ ਗੁਰਦੁਆਰੇ ਦੀ ਕਮੇਟੀ ਨੇ ਉਪਰਾਲਾ ਕੀਤਾ ਹੈ ਸਾਰੇ ਬੱਚਿਆਂ ਨੂੰ ਜਾਪ ਸਾਹਿਬ ਜ਼ਬਾਨੀ ਕੰਠ ਕਰਾਉਣ ਦਾ, ਹੱਕ ਸਤਨਾਮ। ਅਤੇ ਇਸ ਪਿੱਛੇ ਬੱਚਿਆਂ ਦਾ ਉਤਸ਼ਾਹ ਵਧੇ, ਇਸ ਪਿੱਛੇ ਫਿਰ ਬੱਚਿਆਂ ਨੂੰ ਛੋਟਾ ਜਿਹਾ ਲਾਲਚ ਦਿੱਤਾ ਹੈ ਕਿ ਜਿਹੜਾ ਬੱਚਾ ਜਾਪ ਸਾਹਿਬ ਦਾ ਪਾਠ ਜ਼ਬਾਨੀ ਕੰਠ ਕਰੇਗਾ ਉਹਦਾ ਇਸ ਬੋਰਡ ਦੇ ਉੱਪਰ ਸੁਨਹਿਰੀ ਅੱਖਰਾਂ 'ਚ ਨਾਂ ਲਿਖਿਆ ਜਾਏਗਾ, ਹੱਕ ਸਤਨਾਮ। ਅਤੇ ਹੁਣ ਤੱਕ ਤਕਰੀਬਨ 8 ਬੱਚੇ ਜਾਪ ਸਾਹਿਬ ਜ਼ਬਾਨੀ ਕੰਠ ਕਰ ਚੁੱਕੇ ਨੇ, ਅਤੇ 9-10 ਹਿੰਸੇ ਤਾਂ ਅੱਗੇ ਖਾਲੀ ਛੱਡੇ ਨੇ ਕਿ ਬੱਚਿਆਂ ਦੇ ਅੱਗੇ ਅੰਦਰ ਉਤਸ਼ਾਹ ਆਵੇ ਬੱਚਿਆਂ ਦੇ ਕਿ 9ਵਾਂ ਨਾ ਮੇਰਾ ਹੀ ਆਵੇ, ਹੱਕ ਸਤਨਾਮ, 9ਵਾਂ ਨਾ ਮੇਰਾ ਹੀ ਆਵੇ। ਬੱਚਿਆਂ 'ਤੇ ਉਤਸ਼ਾਹ ਭਰੋ, ਬੇਸ਼ੱਕ ਥੋੜ੍ਹਾ ਬਹੁਤ ਲਾਲਚ ਦੇ ਕੇ ਵੀ ਗੁਰਬਾਣੀ ਕੰਠ ਵਾਲੇ ਪਾਸੇ ਤੋਰੋ ਪਿਆਰਿਓ, ਪਿੱਛੇ ਨਾ ਆਇਓ ਨਾ ਆਇਓ, ਜ਼ਰੂਰ ਇਹ ਉਦੋਂ ਉਪਰਾਲਾ ਕਰੋ। ਅਰਦਾਸ ਘਰ 'ਚ ਗਿਆ ਸੀ ਅੰਮ੍ਰਿਤਸਰ, ਜਲ ਪਾਣੀ ਜਦੋਂ ਛੱਕਿਆ ਅਤੇ ਜਦੋਂ ਤੁਰਨ ਲੱਗੇ ਨਾ ਅਤੇ ਉਸ ਘਰ ਦੇ ਇੱਕ ਬੱਚੇ ਨੇ ਨਾ ਦਾਰ ਦਾ ਕੁਰਤਾ ਫੜ ਲਿਆ, ਅਤੇ ਕੁਰਤਾ ਫੜ ਕੇ ਕਹਿੰਦਾ ਭਾਈ ਸਾਹਿਬ 5 ਮਿੰਟ ਹੋਰ ਰੁਕੋ। ਮੈਂ ਕਿਹਾ ਭਾਈ ਕੀ ਕਹਿਣਾ ਚਾਹੁੰਦਾ? ਕਹਿੰਦਾ ਮੈਨੂੰ ਜਪਜੀ ਸਾਹਿਬ ਦੀਆਂ ਨਾ 18 ਪੌੜੀਆਂ ਜ਼ਬਾਨੀ ਚੇਤੇ ਨੇ, ਹੱਕ ਸਤਨਾਮ। ਤਕਰੀਬਨ 7-8 ਜਾਂ 9 ਸਾਲਾਂ ਦੀ ਉਮਰ ਹੋਏਗੀ ਵੱਧ ਤੋਂ ਵੱਧ। ਕਹਿੰਦਾ ਮੈਨੂੰ ਜਪਜੀ ਸਾਹਿਬ ਦੀਆਂ 18 ਪੌੜੀਆਂ ਜ਼ਬਾਨੀ ਚੇਤੇ ਨੇ, ਸੁਣ ਕੇ ਜਾਓ। ਅਤੇ ਹੈ ਥੋੜ੍ਹੀ ਕਾਹਲੀ ਸੀ, ਪਰ ਜਦੋਂ ਇਹੋ ਜਿਹਾ ਟਾਈਮ ਵੇਖੀਏ ਤਾਂ ਫਿਰ ਉਦੋਂ
ਬੱਚੇ ਦਾ ਉਤਸ਼ਾਹ ਜਦੋਂ ਵਧਣ ਵਾਲਾ ਸਮਾਂ ਹੋਵੇ ਤੇ ਉਦੋਂ ਫਿਰ ਰੁਕ ਵੀ ਜਾਈਦਾ, ਰੁਕ ਜਾਈਦਾ, ਰੁਕ ਜਾਈਦਾ। ਮੈਂ ਰੁਕ ਗਿਆ ਤੇ ਉਸ ਵੇਲੇ ਉਹ ਬੱਚੇ ਨੇ ਨਾ ਜਪਜੀ ਸਾਹਿਬ ਦੀਆਂ ਪੌੜੀਆਂ ਸੁਣਾਉਣੀਆਂ ਸ਼ੁਰੂ ਕਰਤੀਆਂ। ਜਦੋਂ 18 ਪੌੜੀਆਂ ਸੁਣਾਈਆਂ, ਦਾਸ ਨੇ ਜੋ ਵੀ ਉਹਨੂੰ ਸਤਿਕਾਰ ਦੇਣਾ ਸੀ ਜੇਬ 'ਚੋਂ ਸਤਿਕਾਰ ਪਿਆਰ ਕੱਢਿਆ ਦਿੱਤਾ, ਤੇ ਜਦੋਂ ਤੁਰਨ ਲੱਗੇ ਨਾ ਤੇ ਉਹਨੇ ਫਿਰ ਕੁਰਤਾ ਖਿੱਚ ਲਿਆ। ਹਖ ਸਤਨਾਮ। ਕਹਿੰਦਾ ਜੀ ਹੁਣ ਕਦੋਂ ਆਓਗੇ? ਮੈਂ ਕਿਹਾ ਹੁਣ ਕੀ ਹੈ? ਕਹਿੰਦਾ ਅਗਲੀ ਵਾਰੀ ਤੁਸੀਂ ਜਲਦੀ ਆਉਣਾ, ਅਗਲੀ ਵਾਰੀ ਮੈਂ ਤੁਹਾਨੂੰ ਪੂਰਾ ਜਪਜੀ ਸਾਹਿਬ ਦਾ ਪਾਠ ਯਾਦ ਕਰਕੇ ਸੁਣਾਵਾਂਗਾ। ਮੈਂ ਕਿਹਾ ਉਮਰ ਤੇਰੀ ਛੋਟੀ ਹੈ ਤੇ ਇਹ ਬਾਣੀ ਕਿਉਂ ਕੰਠ ਕਰਨਾ? ਵੈਸੇ ਸੁਭਾਵਕ ਪੁੱਛਿਆ ਤੇ ਮੈਨੂੰ ਪਤਾ ਕੀ ਕਹਿੰਦਾ। ਕਹਿੰਦਾ ਕਿ ਮੇਰੀ ਮੰਮੀ ਨੇ ਮੈਨੂੰ ਕਿਹਾ ਹੋਇਆ ਜਿੱਦਣ ਤੈਨੂੰ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਚੇਤੇ ਹੋ ਗਿਆ ਤੈਨੂੰ ਛੋਟਾ ਸਾਈਕਲ ਲੈ ਕੇ ਦੇਣਾ। ਆਖੋ ਸਤਨਾਮ। ਸਾਈਕਲ ਲੈ ਕੇ ਦੇਣਾ। ਹੁਣ ਭਾਵੇਂ ਦਿੱਤਾ ਸਾਈਕਲ ਦਾ ਲਾਲਚ ਹੀ ਹੈ, ਪਰ ਬੱਚੇ ਦੇ ਕਰਮ ਕਿੱਧਰ ਜੋੜ ਰਿਹਾ, ਕਿੱਧਰ ਕਰਮ ਬਣਾ ਰਿਹਾ? ਗੁਰਬਾਣੀ ਵਾਲੇ ਪਾਸੇ ਪਿਆਰੇ ਹੋ। ਅੱਜ ਜਿੰਨੀ ਵੀ ਸੰਗਤ ਇੱਥੇ ਬੈਠੀ ਹੋ, ਗੁਰਬਾਣੀ ਜਿੱਥੇ ਆਪ ਕੰਠ ਕਰਨੀ ਹੈ ਉੱਥੇ ਗੁਰਬਾਣੀ ਕੰਠ ਕਰਾਉਣ ਦੇ ਵਿੱਚ ਬੱਚਿਆਂ ਨੂੰ ਵੀ ਅਗਾਂਹ ਲਿਆਓ, ਅਤੇ ਭਾਵੇਂ ਬੱਚਿਆਂ ਨੂੰ ਥੋੜ੍ਹਾ ਬਹੁਤ ਲਾਲਚ ਦੇ ਕੇ ਵੀ ਇਹ ਗੁਰਬਾਣੀ ਕੰਠ ਕਰਵਾਉਣੀ ਪਵੇ ਅਤੇ ਤਾਂ ਵੀ ਪਿੱਛੇ ਨਾ ਹਟਿਓ। ਗੱਜ ਕੇ ਆਖੋ ਸਤਨਾਮ। ਪਿੱਛੇ ਨਾ ਹਟਿਓ, ਪਿੱਛੇ ਨਾ ਹਟਿਓ, ਜੇ ਥੋੜ੍ਹੀ ਬਹੁਤ ਲਾਲਚ ਵੀ ਦੇਣਾ ਪਵੇ ਪਛਾਣ ਨਾ ਹਟਿਓ। ਜਿੰਨੀ ਸੰਗਤ ਇੱਥੇ ਬੈਠੀ ਹੋ, ਬਾਕੀ ਵਿਚਾਰਾਂ ਹੋਰ ਵੀ ਨੇ, ਉਹ ਇਹੋ ਹੀ ਪ੍ਰਕਰਨ ਨੂੰ ਆਪਾਂ ਰਾਤ ਦੇ ਆ ਜਿਹੜਾ ਹੁਣ ਦੁਪਹਿਰੇ ਦੀਵਾਨ ਹੈ 1 ਤੋਂ 2:30 ਉਹਦੇ 'ਚ ਥੋੜ੍ਹਾ ਜਿਹਾ ਇਸ ਪ੍ਰਕਰਨ ਨੂੰ ਛੂ ਕੇ ਅਤੇ ਚੌਥੇ ਬਚਨ ਵੱਲ ਆਵਾਂਗੇ। ਸਤਿਗੁਰੂ ਆਪ ਸੇਵਾ ਲਵੇ, ਕਿਉਂਕਿ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੀ ਵੀ ਸੰਪੂਰਨਤਾ ਹੋਣੀ ਹੈ। 9ਵੇਂ ਮਹੱਲੇ ਦੇ ਸਲੋਕ ਲੱਗਣੇ ਨੇ ਅਤੇ ਇਹ ਪੰਕਤੀਆਂ ਪੜ੍ਹ ਕੇ ਦਾਸ ਗਰੀਬ ਸਮਾਪਤੀ ਕਰੇਗਾ। ਇਹ ਤੀਸਰਾ ਬਚਨ ਅੱਧਾ ਹੀ ਛੱਡਿਆ, ਅੱਧਾ ਕਹਿ ਲਓ ਜਾਂ ਇੱਕ ਹਿੱਸਾ ਹੀ ਅਜੇ ਸਾਂਝਾ ਹੋਇਆ ਗੁਰੂ ਦੀ ਕਿਰਪਾ ਦੇ ਨਾਲ, ਅਤੇ ਬਾਕੀ ਸੇਵਾ ਸਤਿਗੁਰੂ ਅਗਲੇ ਦੀਵਾਨ 'ਚ ਲਵੇ। 1 ਤੋਂ 2:30 ਜਿਹੜੇ ਦੀਦਾਰ ਹੋਣੇ ਨੇ ਆਪ ਜੀ ਦੇ, ਇਹ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਕਰਿਓ ਸਮਾਪਤੀ। ਭਾਈ ਸਾਰੀ ਸੰਗਤ ਕੋਈ ਵੀ ਰਸਨਾ ਖਾਲੀ ਨਾ ਰਹੇ। ਕਲਗੀ ਧਰ ਪਿਤਾ ਜੀ ਦਾ ਆਗਮਨ ਪੁਰਬ ਹੈ, ਉਹਨਾਂ ਦੇ ਬਚਨ ਸਾਂਝੇ ਹੋ ਰਹੇ ਨੇ, ਅਤੇ ਇੱਕ ਵਾਰੀ ਸਾਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨਾਂ ਦੇ ਗੁਰਪੁਰਬ ਦੀਆਂ ਇੱਕ ਤਾਂ ਵਧਾਈਆਂ ਦਿਓ, ਦੂਜਾ ਗੁਰੂ ਤੇਗ ਬਹਾਦਰ ਜੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਰਿਆਂ ਨੂੰ, ਸਾਰੀਆਂ ਸੰਗਤਾਂ ਨੂੰ ਆਪ ਹੀ ਕਿਰਪਾ ਕਰਕੇ ਅੰਦਰੋਂ ਵਧਾਈਆਂ ਦਿਓ ਕਿ ਅੱਜ ਦੇ ਦਿਨ ਉਸ ਦਾਤੇ ਨੇ ਧਰਤੀ 'ਤੇ ਆਗਮਨ ਲਿਆ ਜਿਹਦੇ ਵਰਗਾ ਹੋਰ ਦੂਜਾ ਨਾ ਕੋਈ ਹੋਇਆ ਅਤੇ ਨਾ ਹੀ ਹੋਣਾ। ਪਿਆਰੇ ਇਹ ਪੜ੍ਹੋ ਸਾਰੇ, ਫਿਰ ਸਮਾਪਤੀ ਹੈ ਜੀ। ਪਟਨਾ ਸ਼ਹਿਰ ਵਿਖੇ ਪਵਨ,
ਪਟਨਾ ਸ਼ਹਿਰ ਵਿਖੇ ਪਵਨ,
ਪਟਨਾ ਸ਼ਹਿਰ ਵਿਖੇ ਪਵਨ।